जुगो जुग अटल सतगुरु दाते धन धन साहब श्री गुरु ग्रंथ साहिब महाराज जी की पावन ते पवित्र हजूरी विच सुभाए मान गुर प्यारी गुर सवारी गुर सत्कारी साहद संगत जियो आओ जी एक बारी फिर साहबां दे सतगुरां दे पातशाहां दे मुबारक दरबार दा ध्यान धरिए करिए रसना पवित्र सब संगत माई भाई गज के आखो जी वाहेगुरु जी का खालसा वाहेगुरु जी की फतेह। तंता दे जोग हो सरबत संगत माई भाई बहुत ही वड्डियां भागां वाले हो जो कि रोजाना की तरह सतगुरु पातशाह जी के पावन दरबार के हाजिर हो करके जिथे आप सतगुरु पातशाह जी के पावन ते पवित्र दरबार के पूरे सतगुरां के दर्शन दीदारे करते हो रोजाना की तरह चल रहे गुरबाणी के अखंड कथा कवित्र और गुर इतिहास नूं सरवण करके मनुखा देही का लाहा प्राप्त कर रहे। सतगुरु पातशाह जी की बड़ी महान बख्शिश ते कृपा है। हजूर कहिंदे ने आवह सिख सतगुरु के प्यारे गावह सची बाणी। कोई संसार दे विच इहो जिहा रहिबर आया है जिहड़ा अपनी प्यारी आवाज दे राही और गुरु की संगत अपनिया सेवकां नूं संसार नूं मनुखता नूं यह गल कहिंदा होवे। बाणी कहड़ी है तुर की बाणी आई तिन सगली चिंत मिटाई। किते है हंकार दी कोई झलक जैसी मैं आवे खसम की बाणी तैसड़ा करी ज्ञान वे लल। ये मिसालां मिल सकदियां ने केवल ते केवल गुरु नानक पातशाह दे घर विच गुरु नानक पातशाह दे पवित्र दर विच। पर लोड़ है गुरु की संगत इस बाणी दे चरणा उते झुकण दी शब्द नूं पहचानण दी सतगुरु दे कोलों झोलियां अड़के ते नाम दे दात मंगण दी। महाराज कृपा करे आओ गुरु की संगत जिन्हां दे हिरदे विच सतगुरु सच्चे पातशाह जी दी बाणी वस गई उते मौत नूं वी मखौला करन लग पै। जिन्हां ने पूर्ण गुरु ने नदरे कर्म कर दित्ती उते सतगुरु पातशाह जी दे एक इशारे दे उते आपा कुरबान करन वास्ते मैदान विच किदां नित्र खलोते। जिहड़ी तीन दिनां तों लड़ी चलदी आ रही सी उहनूं अज आपां संपूर्ण करन जा रहे हां। बहुत बहुत तुहाडा धन्नवाद क्योंकि गुरु की संगत साडा ते इक रियाज है रहसल है घरे बह के नहीं कीती सतगुरु पातशाह जी दे चरणां विच कर लई। ते जितने एक प्यारे तुसी आउंदे हो उन्होंने लाहा प्राप्त कर लेना है। प्यार विच आओ गज के आखो सतनाम श्री वाहेगुरु क्योंकि रियाज तो बिना यह सुरंगी है ना गुरु की संगत। इनू दो दिन वास्ते लॉक ला के रख देंगे ते तीसरे दिन इन्हों उंगलों ने जवाब दे देना इन्हों दे विच हरकत नहीं आनी। पहलवान जिहड़ा वह अखाड़े दे विच भावें किन्नियां मर्जी बैठकां गुरु की संगत मार लवे पर अखाड़े दीआं मारियां होईआं बैठकां दे नाल कदे कुश्ती जां कबड्डी दे विच रेड नहीं पा सकदा नहीं जित सकदा वह खिडारी। उहदी पहलां दी कीती होई मेहनत ही कम आउंदी ए ते मेहनत हुंदी ए सतगुरु पातशाह जी दी कृपा दे नाल एक सुभाउ बन चुका है सतगुरा नाले ते तेरे दरबार दे दर्शन दीदारे करने ने नाले तेरी बाणी दी ढड सरंगी और लैक्चर दे राही रिहर्सल कर लैणी है। सतगुरु कृपा करे आओ मेरा वाहेगुरु कृपा करे साडी रहसले ते आप संगतां ने लाहा प्राप्त करना है। लो गुरु की संगत मैं बेनती कर रहा सां कल दे दीवान विच आप जी सरवण कर रहे सी सिख राइफल लैके आया है ते मेरे कलगीधर पातशाह ने जिहड़ा चौधरी डल्ला हंकार दियां गल्लां करदा सी उहदा इम्तिहान उहदी प्रीख्या लैण दा मन बना लिया। महाराज कहण लगे चौधरी साहब उठो जाओ जाके अपने 500 जवानों के चोणवा ਕੋਈ ਭਰਮੇ ਜੁੱਸੇ ਵਾਲਾ ਚੌੜੀ ਛਾਤੀ ਵਾਲਾ ਮਰਦ ਲੈ ਕੇ ਆਓ, ਬੰਦੂਕ ਦੀ ਗੋਲੀ ਉਹਦੀ ਛਾਤੀ ਵਿੱਚ ਮਾਰ ਕੇ ਪਰਖ ਕਰੀਏ। ਜਦੋਂ ਮਹਾਰਾਜ ਸੱਚੇ ਪਾਤਸ਼ਾਹ ਨੇ ਇਹ ਗੱਲ ਆਖੀ ਨਾ ਤੇ ਕੁਰਸੀ ਦੇ ਉੱਤੇ ਬੈਠਾ ਹੀ ਸਿਰ ਤੋਂ ਲੈ ਕੇ ਪੈਰਾਂ ਤੱਕ ਕੰਬ ਗਿਆ ਚੌਧਰੀ ਡੱਲਾ। ਇਹ ਸਤਿਗੁਰੂ ਕਿੱਡਾ ਬੇਪਰਵਾਹ, ਪਰ ਉਹਨੂੰ ਆਪਣੀ ਚੌਧਰ ਦੇ ਉੱਤੇ, ਆਪਣੀ ਮਾਇਆ ਦੇ ਉੱਤੇ, ਆਪਣੀ ਧਨ ਦੌਲਤ ਜ਼ਮੀਨਾਂ ਜਾਇਦਾਦਾਂ ਦੇ ਉੱਤੇ ਬੜਾ ਮਾਣ ਸੀ। ਮੈਂ ਜਾਵਾਂਗਾ ਫੌਜੀ ਛਾਉਣੀ ਵਿੱਚ, ਇਹ ਕਿਹੜੀ ਗੱਲ ਹੈ, ਕਰਾਂਗਾ 500 ਜਵਾਨ ਇਕੱਠੇ, ਮਾਇਆ ਦਾ ਲਾਲਚ ਦੇਵਾਂਗਾ, ਧਨ ਦੌਲਤ ਜ਼ਮੀਨਾਂ ਜਾਇਦਾਦਾਂ ਦਾ ਲਾਲਚ ਦੇਵਾਂਗਾ, ਤੇ ਉਹਦੇ 500-500 ਹੀ ਸੂਰਮਾ ਜਿਹੜਾ ਹੈ ਗੁਰੂ ਦੀ ਗੋਲੀ ਦਾ ਨਿਸ਼ਾਨਾ ਬਣਨ ਵਾਸਤੇ ਤਿਆਰ ਹੋ ਜਾਣਗੇ। ਮਹਾਰਾਜ ਨੂੰ ਮੱਥਾ ਟੇਕਿਆ ਏ, ਆ ਗਿਆ ਇਹ ਆਪਣੀ ਫੌਜੀ ਛਾਉਣੀ ਵਿੱਚ, ਤੇ ਕਰ ਲੈ ਨੇ 500 ਜਵਾਨ ਚੌਧਰੀ ਡੱਲੇ ਨੇ ਇਕੱਠੇ। ਇੱਥੇ ਕਵੀ ਨੇ ਇੱਕ ਬੜਾ ਸੁੰਦਰ ਬਚਨ ਲਿਖਿਆ ਏ, ਕਹਿੰਦੇ ਡੱਲਾ ਸੂਰਮਿਆਂ ਨੂੰ ਕਹਿੰਦਾ ਏਦਾਂ ਮਾਣ ਨਹੀਂ ਮੇੜਾ ਰਹਿੰਦਾ, ਓਏ ਪਾਣੀ ਸਦਾ ਨਵਾਣੀ ਵਹਿੰਦਾ, ਤੇ ਆਵੇ ਬੰਦਾ ਦਾਨਾ ਕੋਈ, ਦਸਵੇਂ ਗੁਰੂ ਪਰਖਣੀ ਰਾਈਫਲ ਆ ਕੇ ਬਣੇ ਨਿਸ਼ਾਨਾ ਕੋਈ। ਜੋ ਦਿਓ ਮੈਂ ਕਲਗੀਧਰ ਦੇ ਦਰਬਾਰ ਵਿੱਚ ਬੜੇ ਮਾਣ ਦੇ ਨਾਲ ਬਚਨ ਕਰਕੇ ਆਇਆ, ਓਏ ਗੁਰੂ ਕਲਗੀਧਰ ਮੁਕਤੀਆਂ ਦਾ ਦਾਤਾ ਏ, ਜਿਹੜਾ ਖੁਸ਼ੀ ਨਾਲ ਆਪਣੇ ਆਪ ਨੂੰ ਪੇਸ਼ ਕਰੇਗਾ, ਗੁਰੂ ਦੀ ਗੋਲੀ ਉਹਨੂੰ ਸੱਚਖੰਡ ਦੇ ਦਰਵਾਜ਼ੇ ਤੱਕ ਲੈ ਜਾਵੇਗੀ, ਤੇ ਰਹੀ ਗੱਲ ਉਹਦੇ ਬੱਚਿਆਂ ਦੀ, ਉਹਦੀ ਪਤਨੀ ਦੀ, ਉਹਦੇ ਮਾਂ ਪਿਓ ਦੀ, ਉਹਦੇ ਪਰਿਵਾਰ ਦੀ, ਗੁਰੂ ਦੀ ਗੋਲੀ ਖਾਣ ਤੋਂ ਪਹਿਲਾਂ ਬੋਲੇ ਕਿੰਨਾ ਧਨ ਦੌਲਤ, ਕਿੰਨੀ ਜ਼ਮੀਨ ਜਾਇਦਾਦ ਚਾਹੀਦੀ ਹੈ, ਮੈਂ ਮਾਲਾ ਮਾਲ ਕਰ ਦੇਵਾਂਗਾ, ਬੱਚਿਆਂ ਨੂੰ, ਮਾਂ ਪਿਓ ਨੂੰ, ਪਤਨੀ ਨੂੰ ਭੁੱਖਿਆ ਨਹੀਂ ਰਹਿਣ ਦੇਵਾਂਗਾ। ਪਰ ਗੁਰੂ ਕੀ ਸੰਗਤ ਚੌਧਰੀ ਦਾ ਭੁਲੇਖਾ ਜਿਹੜਾ ਸੀ ਉਹ ਮਿੰਟਾਂ ਸਕਿੰਟਾਂ ਦੇ ਵਿੱਚ ਹੀ ਦੂਰ ਹੋ ਗਿਆ। ਗੱਲਾਂ ਡੱਲੇ ਵਾਲੀਆਂ ਸੁਣ ਕੇ ਲੱਗੇ ਸਭ ਦੇ ਦਿਲਾਂ ਨੂੰ ਤੁਣਕੇ, ਲੱਗੇ ਹਿਰਨ ਵਾਂਗਰਾਂ ਘੁਣ ਕੇ, ਕਹਿੰਦੇ ਇਹ ਨੀ ਜਰਨਾ ਜੇ, ਤੇ ਆਖਣ ਚੌਧਰੀ ਤਾਈਂ ਸਿਪਾਹੀ ਨਾ ਬਿਨ ਆਈਓ ਮਰਨਾ ਜੇ। ਚੌਧਰੀ ਸਾਹਿਬ ਠੀਕ ਹੈ, ਤੇਰੇ ਕੋਲੋਂ ਤਨਖਾਹਾਂ ਲਈਆਂ ਨੇ, ਤੇਰਾ ਲੂਣ ਖਾਧਾ ਏ, ਤੇਰੀ ਫੌਜ ਦੇ ਵਿੱਚ ਭਰਤੀ ਹੋਏ ਆ, ਪਰ ਭਰਤੀ ਹੋਣ ਲੱਗਿਆਂ ਤੇਰੇ ਕਾਨੂੰਨ ਵਿੱਚ ਲਿਖਿਆ ਸੀ ਕਿ ਮੇਰੀ ਰਿਆਸਤ ਉੱਤੇ ਕੋਈ ਵਿਪਤਾ ਆਵੇ ਤੇ ਅਸੀਂ ਮਰਦ ਬਣ ਕੇ ਰਾਖੀ ਕਰਾਂਗੇ, ਜੇ ਤੇ ਕੋਈ ਵੈਰੀ ਚੜ ਕੇ ਆਇਆ ਏ ਤੇ ਦੱਸ ਮੈਦਾਨ ਵਿੱਚ ਭਾਵੇਂ ਪੁਰਜਾ ਪੁਰਜਾ ਕੱਟ ਕੇ ਮਰ ਜਾਈਏ, ਕਦੇ ਕੰਡ ਵਿਖਾ ਕੇ ਨਹੀਂ ਭੱਜਾਂਗੇ, ਤੇਰਾ ਸਾਥ ਵੀ ਨਹੀਂ ਛੱਡਾਂਗੇ। ਪਰ ਬਿਨੇ ਆਈ ਮੌਤੇ ਮਰਨ ਨੂੰ ਸਾਡਾ ਵੀ ਕਿਸੇ ਦਾ ਜੀ ਨਹੀਂ ਕਰਦਾ, ਇੱਕ ਸਲਾਹ ਦਿੰਦੇ ਹਾਂ, ਜੇ ਤੇਰੇ ਗੁਰੂ ਨੇ ਬੰਦੂਕ ਦੀ ਪਰਖ ਕਰਨੀ ਹੈ, ਗੋਲੀ ਦੀ ਪਰਖ ਕਰਨੀ ਹੈ, ਉਹ ਬੰਦਾ ਜ਼ਰੂਰ ਮਾਰਨਾ ਹੈ, ਕਿਸੇ ਝੋਟੇ ਦੇ, ਕਿਸੇ ਕੰਧ ਉੱਤੇ, ਕਿਸੇ ਪਸ਼ੂ ਪੰਛੀ ਦੇ ਉੱਤੇ ਵੀ ਗੋਲੀ ਪਰਖੀ ਜਾ ਸਕਦੀ ਹੈ। ਕਹਿੰਦਾ ਵੀ ਗੱਲ ਬਹੁਤ ਵਧੀਆ, ਚੱਲ ਕੇ ਦਿੰਦਾ ਮੈਂ ਕਲਗੀਧਰ ਨੂੰ ਸਲਾਹ। ਲਓ ਜੀ ਤੁਰਿਆ ਆਉਂਦਾ ਏ ਤੇ ਤਖਤ ਉੱਤੇ ਬੈਠੇ ਮੇਰੇ ਬਾਜਾਂ ਵਾਲੇ ਵਾਹਿਗੁਰੂ, ਜਿਹਦਿਆਂ ਸਿੰਘਾਂ ਨੇ ਮੌਤ ਨੂੰ ਖੇਡਾ ਵੀ ਜਾਣਿਆ ਹੋਇਆ ਸੀ ਗੁਰੂ ਕੀ ਸੰਗਤ। ਉਹ ਮਹਾਰਾਜ ਡੱਲੇ ਦੀ ਹਾਲਤ ਵੇਖ ਕੇ ਤੇ ਨਾਲ ਦਿਆਂ ਸਿੰਘਾਂ ਨਾਲ ਮਸ਼ਵਰਾ ਕਰਕੇ ਕਲਗੀਧਰ ਜੀ ਮਿੰਨਾ ਮਿੰਨਾ ਮੁਸਕਰਾ ਰਹੇ ਨੇ ਵੀ ਚੌਧਰੀ ਤੁਰਿਆ ਆਉਂਦਾ, ਇਕੱਲਾ ਹੀ ਤੁਰਿਆ ਆਉਂਦਾ। ਜਦੋਂ ਪਹੁੰਚਿਆ ਸਤਿਗੁਰਾਂ ਦੀ ਰੇਂਜ ਵਿੱਚ, ਮੇਰੇ ਸਤਿਗੁਰੂ ਪਾਤਸ਼ਾਹ ਜੀ ਮੁਸਕਰਾ ਕੇ ਕਹਿਣ ਲੱਗੇ, ਚੌਧਰੀ ਸਾਹਿਬ ਕਿੱਥੇ ਨੇ ਮਰਦ ਤੇਰੇ 500 ਜੰਗੀ ਜਵਾਨ? ਮਹਾਰਾਜ ਉਹ ਕਹਿੰਦੇ ਨੇ ਕਿ ਬੇਨਿਆਈ ਮੌਤੇ ਮਰਨ ਵਾਸਤੇ ਸਾਡਾ ਜੀ ਨਹੀਂ ਕਰਦਾ, ਕੋਈ ਦੁਸ਼ਮਣ ਚੜ ਕੇ ਆਇਆ ਏ ਤੇ ਚੌਧਰੀ ਸਾਹਿਬ ਦੱਸੋ ਬਾਰਡਰ ਤੇ ਜਾ ਕੇ ਤੇਰੀ ਰਿਆਸਤ ਦੀ ਰਾਖੀ ਕਰਦੇ, ਪੁਰਜਾ ਪੁਰਜਾ ਕੱਢ ਮਰਾਂਗੇ, ਪਰ ਬੇਨਿਆਈ ਮੌਤੇ ਮਰਨ ਨੂੰ ਜੀ ਨਹੀਂ ਕਰਦਾ। ਉਹਨਾਂ ਨੇ ਇੱਕ ਸਲਾਹ ਦਿੱਤੀ ਏ ਕਿ ਗੁਰੂ ਕਿਸੇ ਪਸ਼ੂ ਪੰਛੀ ਦੇ ਉੱਤੇ ਬੰਦੂਕ ਕਿਉਂ ਨਹੀਂ ਪਰਖ ਲੈਂਦਾ? ਤੇ ਮਹਾਰਾਜ ਮੁਸਕਰਾ ਕੇ ਕਹਿੰਦੇ, ਚੌਧਰੀ ਸਾਹਿਬ ਜੇ 500 ਸਿਪਾਹੀਆਂ ਨੇ ਜਵਾਬ ਦੇ ਦਿੱਤਾ ਤੇ ਫਿਰ ਤੇਰਾ ਤੇ ਸਿਦਕ ਕਹਿਵੇਂ ਨਾ ਧੜਾਮ ਕਰਦਾ ਉੱਥੇ ਜਾ ਡਗਾ। ਦੰਦਲ ਪੈ ਗਈ ਚੌਧਰੀ ਡੱਲੇ ਨੂੰ, ਲੱਗਿਆ ਕਿ ਜਿਵੇਂ ਕਲਗੀਧਰ ਦੀ ਸਿੱਧੀ ਗੋਲੀ ਆਣ ਕੇ ਛਾਤੀ ਵਿੱਚ ਵੱਜ ਗਈ ਹੋਵੇ। ਸਿੰਘਾਂ ਨੇ ਪਾਣੀ ਦੇ ਛੱਟੇ ਮਾਰੇ, ਹੋਸ਼ ਵਿੱਚ ਲਿਆਂਦਾ, ਭੈ ਪਿਆ ਕਲਗੀਧਰ ਦੇ ਚਰਨਾਂ ਉੱਤੇ। ਮਹਾਰਾਜ ਬੜੀ ਮੌਜ ਬਣੀ ਏ, ਸ਼ਕਨ ਛਕਾਉਣ ਲਈ ਬੜੀਆਂ ਮੌਜਾਂ ਨੇ, ਹੁਕਮ ਚੱਲਦਾ ਰਿਆਸਤ ਵਿੱਚ ਤੇ ਬਿਨੇ ਆਈ ਮੌਤੇ ਮਰਨ ਵਾਸਤੇ ਜੀ ਨਹੀਂ ਕਰਦਾ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮੁਸਕਰਾ ਕੇ ਕਹਿਣ ਲੱਗੇ, ਡੱਲਿਆ ਓਏ ਤੈਨੂੰ ਆਪਣੀ ਤਾਕਤ ਉੱਤੇ ਬੜਾ ਮਾਣ ਸੀ, 500 ਜਵਾਨਾਂ ਦੇ ਉੱਤੇ ਬੜਾ ਮਾਣ ਸੀ, ਪਰ ਤੇਰੇ ਨਾਲ ਇੱਕ ਵਚਨ ਕੀਤਾ ਸੀ ਕਿ ਮਰਦ ਸੂਰਮਾ ਹੋਣਾ ਚਾਹੀਦਾ ਏ, ਅਜੇ ਕਿਹੜਾ ਰਾਗ ਮੁੱਕ ਗਿਆ ਏ, ਜਾਂ ਤਾਲ ਟੁੱਟ ਗਈ, ਇੱਕ ਵੇਲਾ ਜਾਵੇਗਾ ਤੇਰੀ ਤੇ ਤੇਰੇ ਬਹਾਦਰਾਂ ਦੀ ਪਰਖ ਕਰਕੇ ਵੇਖ ਲਵਾਂਗੇ। ਇੱਕ ਬੰਦੂਕ ਦੀ ਗੋਲੀ ਖਾਣ ਵਾਸਤੇ ਕੋਈ ਮਰਦ ਮੈਦਾਨ ਵਿੱਚ ਨਹੀਂ ਆਇਆ ਤੇ 10-10 ਲੱਖ ਦਾ ਟਾਕਰਾ ਕਰਨਾ, ਇਹ ਤੇਰੇ ਵਸ ਦੀ ਗੱਲ ਨਹੀਂ, ਚੱਲ ਫਿਰ ਡਲਿਆ ਤੈਨੂੰ ਉਹਨਾਂ ਸੂਰ ਵੀਰਾਂ ਦੇ ਦਰਸ਼ਨ ਕਰਾਉਣੇ ਆ, ਇੱਥੇ ਇੱਕ ਮੈਂ ਕਲੀ ਪੜਾਂਗਾ, ਧਿਆਨ ਦੇਣਾ ਗੁਰੂ ਕੀ ਸੰਗ। ਕਿਤਨਾ ਨਿਰਾਲਾ ਤੇ ਕੁਰਬਾਨੀਆਂ ਭਰਿਆ ਤੇ ਦਲੇਰੀ ਭਰਿਆ ਇਤਿਹਾਸ ਹੈ ਮੇਰੇ ਗੁਰੂ ਨਾਨਕ ਪਾਤਸ਼ਾਹ ਦੇ ਘਰ ਦਾ। ਸਿੱਖੀ ਪੜਨ ਵਾਸਤੇ ਫੀਸ ਸਿਰਾਂ ਦੀ ਲੱਗਦੀ ਹੈ ਤੇ ਸਤਿਗੁਰ ਨਾਨਕ ਜੀ ਨੇ ਬਾਣੀ ਵਿੱਚ ਫਰਮਾਇਆ ਸਿੱਖੀ ਦੇ ਸਕੂਲ ਵਿੱਚ ਜਾਣਾ ਹੈ ਤੇ ਤਲੀ ਨੂੰ ਸੀਸ ਉੱਤੇ ਰੱਖ ਕੇ ਜਾਣਾ ਪੈਣਾ ਹੈ ਭਰਾਵੋ, ਤੇ ਛੱਡ ਕੇ ਆਸ ਜੀਵਨ ਦੀ ਪਹਿਲਾਂ ਮਰਨ ਕਬੂਲ ਕੇ ਔਰ ਜ਼ਿੰਦਗੀ ਜਿਹੜੀ ਹੈ ਉਹਨੂੰ ਗੁਰੂ ਕੀ ਸੰਗਤ ਆਸ ਜਿਹੜੀ ਹੈ ਛੱਡ ਦਿੱਤੀ ਹੈ, ਮੌਤ ਨੂੰ ਕਬੂਲ ਕੀਤਾ ਹੈ। ਜ਼ਿੰਦਗੀ ਕੀ ਹੈ? ਕੁਝ ਵੀ ਨਹੀਂ। ਪਰ ਦਾਨੇ ਕਹਿੰਦੇ ਨੇ ਕਿ ਅਸਲ ਦੇ ਵਿੱਚ ਤਾਂ ਹੈ ਜ਼ਿੰਦਗੀ ਮਰ ਕੇ ਵੀ ਜਿਸਦਾ ਨਾਂ ਹੈ ਜ਼ਿੰਦਗੀ। ਔਰ ਜਿਹੜਾ ਬੰਦਾ ਮਰ ਕੇ ਦੁਨੀਆਂ ਦੇ ਉੱਤੇ ਆਪਣਾ ਨਾਮ ਕਮਾ ਗਿਆ ਨਾ, ਕਦੇ ਗੁਰੂ ਕਲਗੀ ਧਰਦਿਆਂ ਲਾਲਾਂ ਦਾ ਇਤਿਹਾਸ ਪੜੋ, ਇਹ ਭਰਤੀ ਮਿਟ ਜਾਵੇਗੀ, ਸੂਰਜ ਚੰਦ ਆਕਾਸ਼ ਤਾਰੇ ਮਿਟ ਜਾਣਗੇ, ਲੇਕਿਨ ਚਾਰ ਯੁਗ ਰੋਸ਼ਨ ਮੈਨਾਰ ਦੀ ਤਰ੍ਹਾਂ ਬਾਬਾ ਅਜੀਤ ਸਿੰਘ ਜੀ 18 ਸਾਲ, ਬਾਬਾ ਜੁਝਾਰ ਸਿੰਘ ਜੀ 14 ਸਾਲ, ਬਾਬਾ ਜ਼ੋਰਾਵਰ ਸਿੰਘ ਜੀ 9 ਸਾਲ ਤੇ ਬਾਬਾ ਫਤਿਹ ਸਿੰਘ ਜੀ 7 ਸਾਲ ਦੇ ਸਾਡੀਆਂ ਅੱਖੀਆਂ ਦੇ ਸਾਹਮਣੇ। ਇਹ ਦੁਨੀਆਂ ਮਿਟ ਜਾਵੇਗੀ ਪਰ 27 ਸਾਲ ਦਾ ਖੋਪਰੀ ਲਾਉਂਦਾ ਗੱਭਰੂ ਜਿਹਦਾ ਨਾਮ ਜਿਹੜਾ ਇਹ ਸਿੱਖ 2 ਟਾਈਮ ਅਰਦਾਸ ਦੇ ਵਿੱਚ ਲੈਂਦਾ, ਜਿਨ੍ਹਾਂ ਨੇ ਧਰਮ ਨਹੀਂ ਹਾਰਿਆ, ਸਿੱਖੀ ਸਿਦਕ ਕੇਸਾਂ ਸਵਾਸਾਂ ਥੱਕ ਨਿਭਾਇਆ, ਆ ਲਾਹੌਰ ਦੀ ਧਰਤੀ ਵਿੱਚ ਖੋਪਰੀ ਲਵਾਉਂਦਾ ਭਾਈ ਤਾਰੂ ਸਿੰਘ। ਅਰਦਾਸ ਵੇਖੋ, ਕਲਗੀ ਧਰਦੇ ਵੀਰ ਦਲਾਰੇ ਹੱਥ ਬਨ ਅਰਜ ਗੁਜ਼ਾਰੀਏ, ਸਿੱਖ ਪੰਥ ਦੀ ਲਾਜ ਬਚਾਉਣੀ ਸਤਿਗੁਰ ਬਿਨੇ ਹਮਾਰੀ ਏ, ਜਬਰ ਸਬਰ ਦੀ ਤਾਕਤ ਸਤਿਗੁਰ ਸੱਚ ਛਾਨਣੀ ਛਾਣ ਦਿਓ, ਸਿਰ ਜਾਵੇ ਤਾਂ ਜਾਵੇ ਮੇਰਾ ਸਿੱਖੀ ਸਿਦਕ ਨਾ ਜਾਣ ਦਿਓ। ਵਾਹਿਗੁਰੂ, ਇਹ ਸਿਰ ਜਾਂਦਾ ਤੇ ਜਾਵੇ ਪਰ ਜਿਹੜਾ ਸਿੱਖੀ ਸਿਦਕ ਏ ਨਾ, ਇਹ ਸਿੱਖੀ ਦੇ ਨਿਸ਼ਾਨ ਜਿਹੜੇ ਨੇ ਇਹ ਨਹੀਂ ਜਾਣੇ ਚਾਹੀਦੇ। ਤੇ ਕਲਗੀ ਧਰ ਦੀ ਕਿਰਪਾ ਵੇਖੋ, ਔਰ ਨਾਈ ਦੀ ਕੈਂਚੀ ਦੇ ਕੋਲੋਂ ਗੁਰੂ ਕੀ ਸੰਗਤ ਕੇਸ ਨਹੀਂ ਕੱਟ ਹੋਈ, ਮੋਚੀ ਨੂੰ ਸੱਦਿਆ ਗਿਆ ਖੋਪਰੀ ਉਤਾਰ ਦਿੱਤੀ ਜਾਵੇ, ਦੁਨੀਆਂ ਮਿਟ ਜਾਵੇਗੀ ਲੇਕਿਨ ਸ਼ਹੀਦਾਂ ਦੀਆਂ ਕੀਤੀਆਂ ਕੁਰਬਾਨੀਆਂ। ਤੋ ਮੈਂ ਕਹਿ ਰਿਹਾ ਸਾਂ ਕਿ ਅਸਲ ਦੇ ਵਿੱਚ ਤਾਂ ਹੈ ਜ਼ਿੰਦਗੀ ਮਰ ਕੇ ਵੀ ਜਿਸਦਾ ਨਾਂ ਹੈ ਜ਼ਿੰਦਗੀ। ਮੇਰੇ ਕਲਗੀ ਪ੍ਰੀਤਮ ਪਾਤਸ਼ਾਹ ਕਹਿਣ ਲੱਗੇ, ਚੌਧਰੀ ਜੇ ਤੇਰੇ ਸਿਪਾਹੀਆਂ ਦਾ ਮਨ ਡੋਲ ਗਿਆ ਏ ਤੇ ਤੇਰਾ ਵੀ ਬੇਈ ਮਨ ਸਾਥ ਜਿਹੜਾ ਨਹੀਂ ਦਿੱਤਾ, ਤੇਰੀ ਆਤਮਾ ਦਾ ਤੇਰੇ ਸਰੀਰ ਦਾ ਤੇਰੇ ਮਨ ਨੇ ਡੋਲ ਗਿਆ ਹੈ ਨਾ, ਮਨ ਮੌਤ ਵਾਸਤੇ ਤਿਆਰ ਨਹੀਂ, ਚੱਲ ਫਿਰ ਤੈਨੂੰ ਉਹਨਾਂ ਵੀਰ ਬਹਾਦਰਾਂ ਦੇ ਦਰਸ਼ਨ ਕਰਾਉਣੇ ਆ ਜਿਨ੍ਹਾਂ ਨੇ ਆਨੰਦਪੁਰ ਸਾਹਿਬ ਦੀ ਧਰਤੀ ਵਿੱਚ ਇੱਕ ਮੁੱਠ ਛੋਲਿਆਂ ਦੀ ਤੇ ਇੱਕ ਬੁੱਕ ਪਾਣੀ ਦਾ ਪੀ ਕੇ, ਜਿਨ੍ਹਾਂ ਨੇ ਸਰਸਾ ਦੇ ਕੰਢੇ ਦੇ ਉੱਤੇ ਦੁਸ਼ਮਣ ਦੇ ਸਾਹਮਣੇ ਛਾਤੀਆਂ ਨੂੰ ਪਹਾੜ ਦੀ ਤਰ੍ਹਾਂ ਡਾਹ ਕੇ ਕੱਲੇ ਕੱਲੇ ਸੂਰਮੇ ਨੇ 1.25 ਲੱਖ ਦਾ ਟਾਕਰਾ ਕੀਤਾ, ਔਰ ਜਿਨ੍ਹਾਂ ਚਮਕੌਰ ਦੀ ਕੱਚੀ ਹਵੇਲੀ ਦੇ ਵਿੱਚ ਦੁਸ਼ਮਣਾਂ ਦੀਆਂ 20 ਲੱਖ ਫੌਜਾਂ ਨੂੰ ਲਾਗੇ ਤੱਕ ਨਹੀਂ ਆਉਣ ਦਿੱਤਾ, ਉਹਨਾਂ ਵੀਰ ਬਹਾਦਰਾਂ ਦੇ ਤੈਨੂੰ ਦਰਸ਼ਨ ਕਰਾਉਣੇ ਆ। ਇੱਕ ਡੋਲੀ ਕਹਿਣ ਲੱਗੇ ਆ, ਗੁਰੂ ਕੀ ਸੰਗਤ ਜਿਹੜਾ ਪਿਆਰ ਦੇ ਨਾਲ ਸੁਣਨ ਦਾ ਯਤਨ ਕਰਿਓ। ਮਹਾਰਾਜ ਨੇ ਟਹਿਲੂਏ ਸਿੰਘ ਨੂੰ ਹੁਕਮ ਕੀਤਾ ਏ, ਦੱਸੋ ਮਹਾਰਾਜ, ਕਹਿੰਦੇ ਜਾ ਬਈ ਨਿਹੰਗ ਸਿੰਘਾਂ ਦੀ ਫੌਜੀ ਛਾਉਣੀ ਵਿੱਚ ਸਾਡਾ ਹੁਕਮ ਸੁਣਾ। ਜਦੋਂ ਸੁਣਿਆ ਟਹਿਲੂਏ ਸਿੱਖ ਨੇ ਕਲਗੀ ਧਰ ਦਾ ਹੁਕਮ, ਟੇਕਿਆ ਮਹਾਰਾਜ ਦੇ ਚਰਨਾਂ ਤੇ ਮੱਥਾ, ਬੁਲਾਈ ਫਤਿਹ, ਲਓ ਜੀ ਉਸੇ ਵੇਲੇ ਨੱਠਿਆ ਏ ਨਿਹੰਗ ਸਿੰਘ ਸੂਰਮਾ, ਆਹ ਜਾ ਪਹੁੰਚਿਆ ਗੁਰੂ ਕਲਗੀ ਧਰ ਦੇ ਬੱਬਰੇ ਅਕਾਲੀਆਂ ਦੀ ਛਾਉਣੀ। ਕੋਈ ਗੁਰੂ ਕਾ ਸਿੰਘ ਦਸਤਾਰਾ ਸਜਾ ਰਿਹਾ ਏ, ਕੋਈ ਸ਼ਸਤਰਾਂ ਨੂੰ ਮਾਂਜ ਰਿਹਾ ਏ, ਕੋਈ ਘੋੜਿਆਂ ਦੇ ਖਰਖਰਾ ਕਰ ਰਿਹਾ, ਕੋਈ ਚੰਡੀ ਦੀ ਵਾਰ, ਕੋਈ ਸੁਖਮਨੀ ਦੀਆਂ ਅਸ਼ਟਪਦੀਆਂ, ਕੋਈ ਜਪ ਜੀ, ਕੋਈ ਸੋਹਿਲਾ, ਕਿੰਨਾ ਆਨੰਦ ਬਣਿਆ ਹੋਇਆ ਏ ਮਨ। ਗੁਰੂ ਕੀ ਸੰਗਤ ਧਰਤੀ ਦੇ ਉੱਤੇ ਸੱਚਖੰਡ ਬਣਾਇਆ ਏ ਗੁਰੂ ਕਲਗੀ ਧਰਦਿਆਂ ਬੱਬਰ ਅਕਾਲੀ ਨਿਹੰਗ ਬਾਬਿਆਂ ਨੇ, ਤੇ ਸਿੱਖ ਨੇ ਜਾਂਦਿਆਂ ਸਾਰੀ ਆਖਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਦੋਂ ਬੁਲਾਈ ਫਤਿਹ ਤੇ ਜਿਹੜਾ ਜਿਹੜਾ ਵੀ ਕੋਈ ਕੰਮ ਕਰ ਰਿਹਾ ਸੀ ਨਾ, ਉਹਨਾਂ ਸਿਆਂਡਿਆ ਵੀ ਇਹ ਨਿਹੰਗ ਸਿੰਘ ਗੁਰੂ ਕਲਗੀ ਧਰ ਦਾ ਟੈਲੂ ਆਏ ਤੇ ਕੋਈ ਹੁਕਮ ਲੈ ਕੇ ਆਇਆ ਏ, ਸਾਰੇ ਇਕੱਠੇ ਹੋ ਗਏ, ਆਓ ਵੀਰ ਜੀ ਕੀ ਹੁਕਮ ਏ ਕਲਗੀ ਧਰ ਪ੍ਰੀਤਮ ਪਾਤਸ਼ਾਹ ਦਾ, ਕੋਈ ਬਿਪਤਾ ਬਣੀ ਹੈ? ਇੱਕ ਪਾ ਕੇ ਗਲ ਵਿੱਚ ਪੱਲਾ, ਗੁਰੂ ਕੀ ਸੰਗਤ ਨਿਹੰਗ ਸਿੰਘਾਂ ਦੀ ਛਾਉਣੀ ਵਿੱਚ ਇਕੱਠੇ ਹੋਏ, ਗੁਰੂ ਕੇ ਪਿਆਰੇ ਨਿਹੰਗ ਸਿੰਘ ਬੱਬਰ ਅਕਾਲੀਆਂ ਨੂੰ ਗੁਰੂ ਦਾ ਟੈਲੂ ਆ, ਸਿੱਖ ਮੇਰੇ ਕਲਗੀ ਧਰ ਦਾ ਹੁਕਮ ਹੈ, ਐਂ ਸੁਣਾ ਰਿਹਾ ਬਈ।
ਜੀ ਲੋੜ ਪੈ ਗਈ ਗੁਰੂ ਸਾਹਿਬ ਨੂੰ ਆਵੇ ਸਿੱਖ ਕੋਈ ਤਲੀ ਤੇ ਜੀਸ ਧਰਕੇ, ਤੇ ਲੋੜ ਪੈ ਗਈ ਗੁਰੂ ਸਾਹਿਬ ਨੂੰ ਆਵੇ ਸਿੱਖ ਕੋਈ ਤਲੀ ਤੇ ਜੀਸ ਧਰਕੇ। ਹੁਕਮਾਂ ਜਾ ਗੁਰੂ ਦਾ ਸਮੇਸ਼ ਜੀ
ਚੱਟਾ ਹੁਕਮਾਂ ਜਾ ਗੁਰੂ ਦਾ ਸਮੇਸ਼ ਜੀ
ਚੱਟ ਟਹਿਲੂਆ ਸਿੱਖਾਂ ਦੇ ਹੋ ਕੇ ਪੇਸ਼ ਜੀ
ਚੱਟ ਟਹਿਲੂਆ ਸਿੱਖਾਂ ਦੇ ਹੋ ਕੇ ਪੇਸ਼ ਜੀ
ਹੋਰ ਦੱਸਿਆ ਜਾ ਗੁਰਾਂ ਦਾ ਆਦੇਸ਼ ਜੀ
ਹੋਰ ਦੱਸਿਆ ਜਾ ਗੁਰਾਂ ਦਾ ਆਦੇਸ਼ ਜੀ
ਵਿੱਚ ਬਾਣੀ ਦੇ ਜੋ ਲਿਖੀ ਸਿੱਖੀ ਵਾਰ ਨਾਲੋ ਲਿਖੀ ਖੰਡੇ ਧਾਰ ਨਾਲੋ ਲਿਖੀ ਪਹਿਲਾਂ ਮਨ ਕਬੂਲਿਆ ਬਗੜ ਕੇ
ਹੁਣ ਪੈ ਗਈ ਗੁਰੂ ਸਾਹਿਬ ਨੂੰ ਆਵੇ ਸਿੱਖ ਕੋਈ ਤਲੀ ਦਾ ਸੀ ਸਦਾ ਕੇ
ਤੇ ਲੋੜ ਪੈ ਗਈ ਗੁਰੂ ਸਾਹਿਬ ਨੂੰ ਆਵੇ ਸਿੱਖ ਕੋਈ
ਤਲੀ ਦਾ ਸੀ ਸਦਾ ਕੇ
Thank you. ਸਾਡ ਜ਼ਿੰਦਗੀ ਦੀ ਆਸ ਮੌਤ ਠਾਣ ਕੇ
ਸਾਡ ਜ਼ਿੰਦਗੀ ਦੀ ਆਸ ਮੌਤ ਠਾਣ ਕੇ
ਹੱਥ ਬਣੇਗਾ ਨਿਸ਼ਾਨਾ ਜਿਹੜਾ ਆਣ ਕੇ
ਹੱਥ ਬਣੇਗਾ ਨਿਸ਼ਾਨਾ ਜਿਹੜਾ ਆਣ ਕੇ
ਗੋਲੀ ਖਾਵੇਗਾ ਸਿੱਧੀ ਜੋ ਛਾਤੀ ਤਾਣ 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 ਕੇ
ਮਿਲ ਮੰਗੀਆਂ ਮਰਾਦਾਂ ਸਦਾ ਮੁਕਤ ਭਗਤ ਸਾਡਾ ਰਹਿਣ ਜਗ ਵਿੱਚ ਜ਼ਿਆਦਾ ਲੋੜ
ਸਾਜਣਾ ਦੁਆਰ ਹੋਊ ਹਰ ਦੇ ਲੋੜ ਪੈ ਗਈ ਗੁਰੂ ਸਾਹਿਬ ਨੂੰ ਆਵੇ ਸਿੱਖ ਕੋਈ ਹਰੀ ਤੇ ਸੀਸ ਧਰ ਕੇ
ਲੋੜ ਪੈ ਗਈ ਗੁਰੂ ਸਾਹਿਬ ਨੂੰ ਆਵੇ ਸਿੱਖ ਕੋਈ
ਹਰੀ ਤੇ ਸੀਸ ਧਰ ਕੇ
ਲੋੜ ਪੈ ਗਈ ਗੁਰੂ ਸਾਹਿਬ ਨੂੰ ਆਵੇ ਸਿੱਖ ਕੋਈ
ਹਰੀ ਤੇ ਸੀਸ ਧਰ ਕੇ
ਗੁਰੂ ਕੀ ਸੰਗਤ ਜਦੋਂ ਟਹਿਲੂਏ ਸਿੱਖ ਦੇ ਜਾ ਕੇ ਬੱਬਰ ਅਕਾਲੀ ਦਿਹੰਗ ਸਿੰਘਾਂ ਦੀ ਛਾਉਣੀ ਦੇ ਵਿੱਚ ਇਹ ਹੁਕਮ ਸੁਣਾਇਆ ਨਾ ਕਲਗੀਧਰ ਪਾਤਸ਼ਾਹ ਦਾ ਤੇ ਕਹਿੰਦੇ ਨੇ ਹੁਣ ਯੋਧਿਆਂ ਦੇ ਚਿਹਰਿਆਂ ਉੱਤੇ ਗਿੱਠ ਗਿੱਠ ਲਾਲੀਆਂ ਚੜ ਗਈਆਂ ਕਿਉਂਕਿ ਹੁਣ ਉਹ ਜ਼ਮਾਨਾ ਨਹੀਂ ਸੀ ਰਹਿ ਚੁੱਕਿਆ ਕਿ ਮਹਾਰਾਜ ਨੰਗੀ ਤਲਵਾਰ ਲੈ ਕੇ ਸਟੇਜ ਉੱਤੇ ਆਵੇ ਤੇ ਸਾਹਮਣੇ 1,00,000 ਸੰਗਤ ਬੈਠੀ ਹੋਵੇ ਤੇ ਕਲਗੀਧਰ ਕਵੇ ਵੀ ਮੈਨੂੰ ਮੇਰੀ ਪਿਆਸੀ ਤਲਵਾਰ ਦੀ ਪਿਆਸ ਬੁਝਾਉਣ ਵਾਸਤੇ ਤੁਹਾਡੇ ਸੀਸ ਦੀ ਖੂਨ ਦੀ ਲੋੜ ਏ ਤੇ 1,00,000 ਸੰਗਤ ਦੀ ਧੌਣ ਚੁੱਕ ਜਾਵੇ। ਮਹਾਰਾਜ ਨੇ ਖੰਡੇ ਦੀ ਪੌਲ ਦੇ ਕੇ ਗੁਰੂ ਕੀ ਸੰਗਤ ਤੋਂ ਮਰਦ ਸੂਰਮੇ ਪੈਦਾ ਕਰ ਦਿੱਤੇ ਨੇ ਦੁਨੀਆਂ ਦੇ ਵਿੱਚ ਜਿਹੜੇ ਮੌਤ ਨੂੰ ਮਖੌਲ ਕਰਦੇ ਨੇ। ਹਰ ਵੇਲੇ ਹੀ ਗੁਰੂ ਕੀ ਸੰਗਤ ਮੌਤ ਨੂੰ ਖਿਡਾਵੀ ਜਾਣ ਕੇ ਆਪਣੇ ਸੀਸ ਨੂੰ ਤਲੀ ਦੇ ਉੱਤੇ ਰੱਖ ਕੇ ਯਾਰ ਦੇ ਹੁਕਮ ਦੀ ਉਡੀਕ ਕਰਦੇ ਤੇ ਤੀਜੇ ਪਾਤਸ਼ਾਹ ਨੇ ਬਾਣੀ ਵਿੱਚ ਐਵੇਂ ਨਹੀਂ ਆਖਿਆ। ਇਹ ਜੁਗਤੀ ਗੁਰੂ ਨਾਨਕ ਤੋਂ ਸ਼ੁਰੂ ਹੋਈ ਹੈ ਤੇ 9ਵੇਂ ਪਾਤਸ਼ਾਹ ਤੱਕ ਗੁਰੂ ਕੀ ਸੰਗਤ ਜੁਗਤੀ ਸਿੱਖ ਨੂੰ ਦੱਸਦੇ ਰਹੇ ਨੇ ਸਾਡੇ ਗੁਰੂ। ਕਿੰਨਾ ਲੰਮਾ ਸਮਾਂ? 230 ਸਾਲ। 230 ਸਾਲਾਂ ਦਾ ਲੰਮਾ ਸਮਾਂ ਮੇਰਾ ਵਾਹਿਗੁਰੂ ਕਿਰਪਾ ਕਰੇ ਤੇ 9 ਗੁਰੂ ਸਾਹਿਬਾਨਾਂ ਦੀਆਂ ਕੁਰਬਾਨੀਆਂ, ਕੋਈ ਘੱਟ ਕੁਰਬਾਨੀ ਨਹੀਂ, ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦੀ, 4 ਉਦਾਸੀਆਂ, ਜ਼ਿੰਦਗੀ ਦਾ ਇੱਕ ਬਹੁਤ ਵੱਡਾ ਹਿੱਸਾ ਬੱਚਿਆਂ ਤੇ ਪਰਿਵਾਰ ਤੋਂ ਲਾਂਭੇ ਰਹਿਣਾ, ਧੰਨ ਗੁਰੂ ਅੰਗਦ ਦੇਵ ਜੀ ਮਹਾਰਾਜ ਹੰਕਾਰੀਆਂ ਜੋਗੀਆਂ ਦੇ ਹੰਕਾਰ ਤੋੜ ਦੇਣੇ, ਭੋਰਿਆਂ ਵਿੱਚ ਬਹਿ ਕੇ ਬੰਦਗੀਆਂ ਕਰਨੀਆਂ, ਤੇ ਤੀਸਰੇ ਪਾਤਸ਼ਾਹ ਬਜ਼ੁਰਗ ਸਤਿਗੁਰੂ ਅਮਰਦਾਸ ਮਹਾਰਾਜ ਤਪੇ ਵਰਗਿਆਂ ਦੇ ਹੰਕਾਰ ਤੋੜਨੇ, ਅਕਬਰ ਵਰਗਿਆਂ ਨੂੰ ਸੰਗਤ ਤੇ ਪੰਗਤ ਦੀ ਪ੍ਰਥਾ ਦੱਸਣੀ। ਗੁਰੂ ਕੀ ਸੰਗਤ 230 ਸਾਲਾਂ ਦਾ ਸਮਾਂ ਤੇ 9 ਗੁਰੂ ਸਾਹਿਬਾਨਾਂ ਦੀਆਂ ਮਹਾਨ ਘਾਲਣਾ ਦਾ ਸਦਕਾ ਫਿਰ ਸਿੱਖ ਫਲਵਾੜੀ ਹੋਂਦ ਵਿੱਚ ਆਈ, ਖਾਲਸਾ ਪੰਥ ਦੀ ਸਾਜਨਾ ਹੋਈ। ਤੇ ਅੱਜ ਕੋਈ ਮੇਰੇ ਵਰਗਾ ਬੰਦਾ ਜੇ ਜਪਜੀ ਸਾਹਿਬ ਪੜ੍ਹ ਲਵੇ ਨਾ ਕਿਤੇ ਸਵੇਰੇ ਉੱਠ ਕੇ ਤੇ ਗਲੀਆਂ ਵਿੱਚ ਰੌਲੀ ਪਾਵੇਗਾ, ਮੈਂ ਜਪਜੀ ਸਾਹਿਬ ਪੜ੍ਹ ਕੇ ਆਇਆ, ਮੈਂ ਬੜਾ ਵੱਡਾ ਨਿਤਨੇਮੀ ਆ, ਮੈਂ ਬਹੁਤ ਸਿਮਰਨ ਕਰਦਾ। ਸਾਡੇ ਗੁਰੂਆਂ ਦਾ ਸਿਧਾਂਤ ਕੀ ਏ? ਮੇਰੇ ਸਤਿਗੁਰੂ ਨਾਨਕ ਪਾਤਸ਼ਾਹ ਜੀ ਕਿੱਡੀ ਮਨੁੱਖਤਾ ਦੇ ਉੱਤੇ ਮਹਾਨ ਕਿਰਪਾ ਕਰਦੇ ਨੇ। ਤੀਜੇ ਨਾਨਕ ਗੁਰੂ ਅਮਰਦਾਸ ਮਹਾਰਾਜ ਕਹਿੰਦੇ, ਤਨ ਮਨ ਧਨ ਸਭ ਸੌਂਪ ਗੁਰ ਕੋ ਹੁਕਮ ਮੰਨਿਆ ਪਾਈਐ। ਪਰ ਜੇ ਕਿਤੇ ਹੁਕਮਨਾਮਾ ਕਰਨਾ ਜੇ ਆ ਜਾਵੇ ਨਾ ਤੇ ਫਿਰ ਉਦੋਂ ਹੀ ਗੁਰੂ ਕੀ ਸੰਗਤ ਭਜਣ ਦੀ ਕਰਦੇ ਆ ਵੀ ਗੱਲ ਨਹੀਂ ਬਣੀ। ਉਹ ਸਤਿਗੁਰੂ ਨੇ ਸਿੱਖਾ ਤੈਨੂੰ ਸੁਚੇਤ ਕੀਤਾ ਏ, ਜਿਹੜੀ ਮੰਜ਼ਿਲ ਨੂੰ ਤੂੰ ਤੁਰਨ ਲੱਗਾ ਏ ਤੇਰੇ ਰਾਹ ਦੇ ਵਿੱਚ ਕੰਡੇ ਨੇ, ਮੇਰੇ ਸਤਿਗੁਰੂ ਨੇ ਹੁਕਮਨਾਮੇ ਵਿੱਚ ਬੋਲ ਕੇ ਤੈਨੂੰ ਕਹਿ ਦਿੱਤਾ ਏ ਤੇ ਨਾਲ ਹੀ ਤੈਨੂੰ ਇੱਕ ਜੁਗਤੀ ਵੀ ਦੱਸ ਦਿੱਤੀ ਏ। ਮੇਰਾ ਵਾਹਿਗੁਰੂ ਕਿਰਪਾ ਕਰੇ। ਪਰ ਗੁਰੂ ਕੀ ਸੰਗਤ ਇਹ ਮਨੁੱਖ ਜਿਹੜਾ ਏ ਨਾ, ਅੱਜ ਕਲਯੁਗ ਦੇ ਵਿੱਚ ਸਤਿਗੁਰੂ ਨੂੰ ਪਿੱਛੇ ਤੇ ਆਪ ਮੋਹਰੇ ਹੋਇਆ। ਖੈਰ ਰਹਿਮਤ ਕਰੇ ਮੇਰਾ ਸਤਿਗੁਰੂ, ਇਹੋ ਜਿਹੇ ਪਿਆਰੇ ਵੀ ਦੁਨੀਆਂ ਦੇ ਵਿੱਚ ਵਿਚਰਦੇ ਨੇ ਜਿਹੜੇ ਗੁਰੂ ਦੇ ਭਾਣੇ ਤੇ ਗੁਰੂ ਦੀ ਆਗਿਆ ਵਿੱਚ ਚੱਲਦੇ ਨੇ। ਜਦੋਂ ਸੁਣਿਆ ਸਿੱਖਾਂ ਨੇ ਹੁਕਮ, 2 ਯੋਧੇ ਪਿਓ ਤੇ ਪੁੱਤਰ ਦਸਤਾਰਾਂ ਸਜਾ ਰਹੇ ਸੀ। ਬਸ ਗੁਰੂ ਦਾ ਹੁਕਮ ਸੁਣਦਿਆਂ ਸਾਰੀ ਖੁੱਲੇ ਦਸਤਾਰੇ ਲੈ ਕੇ ਪਿਓ ਪੁੱਤ ਤੋਂ ਮੋਹਰੇ ਤੇ ਪੁੱਤ ਪਿਓ ਤੋਂ ਮੋਹਰੇ। ਕਈ ਤੇ ਉਡੀਕਦੇ ਰਹਿ ਗਏ ਨੇ ਗੁਰੂ ਕੀ ਸੰਗਤ, ਪਰ ਕਹਿੰਦੇ ਨੇ ਵਾਹੋ ਦਾਹੀ ਸਾਹ ਚੜਿਆ ਏ, ਆਹ ਕਲਗੀਧਰ ਪਾਤਸ਼ਾਹ ਦੇ ਦਰਬਾਰ ਵਿੱਚ ਆਣ ਪਹੁੰਚੇ ਨੇ, ਸਿਦਕ ਵੇਖੋ, ਪਿਆਰ ਦੇਖੋ। ਪੁੱਤਰ ਕਹਿਣ ਲੱਗਾ, ਮਹਾਰਾਜ ਕਿਰਪਾ ਕਰੋ, ਤੁਹਾਡਾ ਹੁਕਮ ਕੰਨਾਂ ਦੇ ਵਿੱਚ ਪਿਆ ਏ, ਮਹਾਰਾਜ ਤੁਸੀਂ ਮੇਰੇ ਤੇ ਰਹਿਮਤ ਕੀਤੀ ਏ। ਫਟਾਫਟ ਗੋਲੀ ਨੂੰ ਲੋਡ ਕਰੋ, ਬੰਦੂਕ ਨੂੰ ਤੇ ਬੰਨ ਕੇ ਸਿਸਤ ਮੇਰੀ ਛਾਤੀ ਦੇ ਵਿੱਚ ਮਾਰ ਕੇ ਗੋਲੀ ਮਹਾਰਾਜ ਬੰਦੂਕ ਦੀ ਪਰਖ ਕਰੋ। ਨਿਮਾਣਾ ਜੇ ਆਪਣੇ ਆਪ ਨੂੰ ਵੱਡਿਆਂ ਭਾਗਾਂ ਵਾਲਾ ਸਮਝੇਗਾ, ਕਿਉਂਕਿ ਉਹਦੇ ਦਿਲ ਵਿੱਚ ਇੱਕ ਗੱਲ ਘਰ ਕਰ ਗਈ ਸੀ ਕਿ ਮੇਰਾ ਬਾਪੂ ਵੀ ਮੇਰੇ ਨਾਲ ਭਜਾਏ, ਪਰ ਮੈਂ ਜਵਾਨ ਹੋਣ ਕਰਕੇ ਗੁਰੂ ਦੇ ਦਰਬਾਰ ਵਿੱਚ ਪਹਿਲਾਂ ਆ ਗਿਆ, ਬਾਪੂ ਪਿੱਛੇ ਤੁਰਿਆ ਆਉਂਦਾ ਏ, ਤੇ ਜੇ ਕਿਤੇ ਮਹਾਰਾਜ ਬਾਪੂ ਦੇ ਆਉਣ ਤੋਂ ਪਹਿਲਾਂ ਪਹਿਲਾਂ ਹੀ ਆਪਣਾ ਕੰਮ ਨਿਬੇੜ ਲੈਣ ਤੇ ਮੇਰਾ ਤੇ ਜੀਵਨ ਜਿਹੜਾ ਉਹ ਧਰਤੀ ਦੇ ਉੱਤੇ ਆਉਣਾ ਸਫਲ ਹੋ ਜਾਵੇਗਾ। ਪਰ ਇਹਨੇ ਨੂੰ ਬਾਪੂ ਵੀ ਆਣ ਪਹੁੰਚਾਏ ਤੇ ਕਹਿਣ ਲੱਗਾ, ਮਹਾਰਾਜ ਪੁੱਤਰ ਮੇਰੇ ਨੂੰ ਥੋੜਾ ਜਿਹਾ ਤੇਜ਼ ਦੌੜਦਾ ਸੀ, ਪਰ ਹੁਕਮ ਤੇ ਇਕੱਠਿਆਂ ਨੇ ਸੁਣਿਆ ਨਾ, ਸਤਿਗੁਰੂ ਜੀ ਮੇਰਾ ਪਿਆਰ ਵੀ ਕੋਈ ਘੱਟ ਨਹੀਂ, ਤੂੰ ਤੇ ਦਿਲਾਂ ਦੀਆਂ ਜਾਣਨ ਵਾਲਾ ਏ, ਬਾਜਾਂ ਵਾਲਿਆ, ਰਹਿਮਤ ਕਰੋ। ਇਹ ਜਵਾਨ ਪੁੱਤਰ ਉਹ ਕਿਸੇ ਮੈਦਾਨ ਵਿੱਚ ਕਿਸੇ ਜੰਗ ਯੁੱਧ ਵਿੱਚ ਵੈਰੀ ਦੇ ਨਾਲ ਲੜਨ ਵਾਸਤੇ ਤੁਹਾਡੇ ਕੰਮ ਆਵੇਗਾ। ਤੁਸਾਂ ਤੇ ਬੰਦੂਕ ਦੀ ਪਰਖ ਕਰਨੀ ਹੈ ਨਾ, ਬੁੱਢੇ ਸਰੀਰ ਦੀ ਛਾਤੀ ਵਿੱਚ ਗੋਲੀ ਮਾਰ ਕੇ ਪਰਖ ਕਰ ਲਵੋ। ਨਦੀ ਕਿਨਾਰੇ ਉੱਤੇ ਰੁਖੜਾ ਹਾਂ, ਮਹਾਰਾਜ ਰਹਿਮਤ ਕਰ ਦਿਓ, ਕਿਰਪਾ ਕਰ ਦਿਓ, ਮੇਰੇ ਪੁੱਤਰ ਦੀ ਜ਼ਿੰਦਗੀ ਦੇ ਵਿੱਚ ਬੜੇ ਮੌਕੇ ਆਉਣਗੇ ਤੁਹਾਡੀਆਂ ਖੁਸ਼ੀਆਂ ਹਾਸਲ ਕਰਨ ਦੇ, ਮੈਦਾਨ ਵਿੱਚ ਜਾ ਕੇ ਵੀ ਸ਼ਹੀਦੀ ਪਾ ਸਕਦਾ ਏ, ਦੁਸ਼ਮਣ ਨਾਲ ਲੋਹਾ ਲੈ ਸਕਦਾ, ਤੁਹਾਡੀਆਂ ਫੌਜਾਂ ਦਾ ਸਿੱਪਾ ਸਰਾਰ ਬਣ ਸਕਦਾ, ਦਾਤਾ ਜੀ ਕਿਰਪਾ ਕਰਕੇ ਬੰਦੂਕ ਦੀ ਗੋਲੀ ਮੇਰੀ ਛਾਤੀ ਵਿੱਚ ਵੱਜਣੀ ਚਾਹੀਦੀ। ਦੋਨੋਂ ਪਿਓ ਤੇ ਪੁੱਤਰ ਝਗੜਾ ਕਰ ਰਹੇ ਨੇ, ਪਰ ਸਾਹਮਣੇ ਕੁਰਸੀ ਦੇ ਉੱਤੇ ਬੈਠਾ ਡੱਲਾ ਜਿਹੜਾ, ਉਹਨਾਂ ਨੂੰ ਬੈਠੇ ਨੂੰ ਤਰੇਲੀਆਂ ਆ ਜਾਂਦੀਆਂ, ਕਹਿੰਦਾ ਧੰਨ ਗੁਰੂ ਤੇ ਧੰਨ ਗੁਰੂ ਦੇ ਸਿੱਖ, ਕਿੱਦਾਂ ਮੌਤ ਨੂੰ ਮਖੌਲਾ ਕਰ ਰਹੇ ਨੇ, ਇੱਕ ਦੂਜੇ ਨੂੰ ਧੱਕਾ ਦੇ ਦੇ ਕੇ ਕਲਗੀ ਧਰਦੀ ਗੋਲੀ ਦਾ ਨਿਸ਼ਾਨਾ ਬਣਨ ਵਾਸਤੇ ਛਾਤੀਆਂ ਚੌੜੀਆਂ ਕਰਕੇ ਖਲੋਤੇ ਨੇ। ਮਹਾਰਾਜ ਨੇ ਕੁਝ ਸਮਾਂ ਦੇਖਿਆ ਏ, ਜਦੋਂ ਚੌਧਰੀ ਡੱਲੇ ਦੀ ਨਿਸ਼ਚਾ ਹੋ ਗਈ ਨਾ ਤੇ ਸਤਿਗੁਰੂ ਪਾਤਸ਼ਾਹ ਜੀ ਹੋ ਗਏ ਵੀਰ ਆਸਣ, ਕਹਿਣ ਲੱਗੇ ਦੋਵੇਂ ਪਿਓ ਤੇ ਪੁੱਤਰ ਸਾਵਧਾਨ ਹੋ ਜਾਓ, ਵੇਖੋ ਕਿਹਨੂੰ ਗੁਰੂ ਨਾਨਕ ਦੀਆਂ ਖੁਸ਼ੀਆਂ ਮਿਲਦੀਆਂ। ਹਜ਼ੂਰ ਨੇ ਫੜੀ ਬੰਦੂਕ, ਕੀਤਾ ਬੰਦੂਕ ਨੂੰ ਲੋਟ, ਬੰਨ ਕੇ ਸਿਹਤ ਤੇ ਕਹਿ ਕੇ ਸਤਿ ਸ੍ਰੀ ਅਕਾਲ, ਮਹਾਰਾਜ ਨੇ ਦੱਬਿਆ ਘੋੜਾ ਤੇ ਗੋਲੀ ਉਤੋਂ ਦੀ ਲੰਘਾਤੀ, ਗੱਜ ਕੇ ਆਖੋ ਸਤਨਾਮ, ਮੇਰਾ ਵਾਹਿਗੁਰੂ ਪਾਤਸ਼ਾਹ ਕਿਰਪਾ ਕਰੇ। ਜਦੋਂ ਗੋਲੀ ਉਤੋਂ ਦੀ ਲੰਘੀ ਨਾ ਤੇ ਡੱਲਾ ਚੌਧਰੀ ਕੁਰਸੀ ਤੋਂ ਉੱਠ ਕੇ ਖੜਾ ਹੋ ਗਿਆ, ਸੱਚਿਆ ਪਾਤਸ਼ਾਹ ਜੇ ਗੋਲੀ ਉਤੋਂ ਦੀ ਲੰਘਾ ਦੇਣੀ ਸੀ ਤੇ ਕੰਨ ਵਿੱਚ ਦੱਸ ਦਿੰਦੋ, ਮਈਓ ਖੜ ਜਾਂਦਾ ਕੰਮ ਸੇ ਕੰਮ ਇਲਾਕੇ ਵਿੱਚ ਤੇ ਚੌਧਰ ਬਣੀ ਰਹਿੰਦੀ। ਹੱਸ ਪੈ ਮੇਰੇ ਕਲਗੀਧਰ ਪਾਤਸ਼ਾਹ ਡੱਲਿਆ, ਇਹਨਾਂ ਸਿੱਖਾਂ ਦੇ ਕੰਨ ਵਿੱਚ ਮੈਂ ਫੂਕ ਨਹੀਂ ਮਾਰੀ। ਅੱਜ ਦੁਨੀਆਂ ਦੇ ਵਿੱਚ ਬੜਾ ਬੋਲਬਾਲਾ ਏ, ਮੈਂ ਗੁਰੂ ਕੀ ਸੰਗਤ ਕਿਸੇ ਦੇ ਵਰ ਖਿਲਾਫ ਕੋਈ ਬਚਨ ਨਹੀਂ ਕਰ ਰਿਹਾ, ਪਰ ਜੇ ਕਿਤੇ ਕਿਸੇ ਨਾਲ ਕੋਈ ਗੱਲ ਕਰੀਏ ਨਾ, ਅੱਜ ਪੰਜ ਪਿਆਰਿਆਂ ਨੇ ਆਉਣਾ ਏ, ਗੁਰੂ ਘਰ ਵਿੱਚ ਅੰਮ੍ਰਿਤ ਸੰਚਾਰ ਹੋਣਾ ਏ, ਉਹ ਭਾਗਾਂ ਵਾਲੇ ਉਹ ਚੜ ਜਾਓ ਨਾਮ ਦੇ ਬੇੜੇ ਉੱਤੇ, ਛਕ ਲਓ ਗੁਰੂ ਦਾ ਅੰਮ੍ਰਿਤ। ਨਹੀਂ ਵੀਰ ਜੀ, ਨਹੀਂ ਭਰਾ ਜੀ, ਨਹੀਂ ਗੁਰੂ ਕੇ ਸਿੰਘੋ, ਅਸੀਂ ਤੇ ਉਸ ਬਾਬੇ ਦੇ ਕੋਲੋਂ ਲਿਆ ਏ ਮੰਤਰ ਜਿਹੜਾ ਕੰਨਾਂ ਵਿੱਚ ਦਿੰਦਾ ਏ, ਤੇ ਮੈਂ ਕਿਹਾ ਕਲਗੀਧਰ ਨੇ ਕਿਹੜਾ ਨਾਸਾਂ ਵਿੱਚ ਦਿੱਤਾ ਏ, ਉਹਨੇ ਵੀ ਗੁਰ ਮੰਤਰ ਕੰਨਾਂ ਵਿੱਚ ਦਿੱਤਾ ਏ, ਅੰਮ੍ਰਿਤ ਦੇ ਚੂਲੇ ਰਸਨਾ ਦੇ ਰਾਹੀਂ ਮੂੰਹ ਦੇ ਰਾਹੀਂ ਅੰਦਰ ਘੱਲੇ ਨੇ, ਕਿਰਪਾ ਕੀਤੀ ਏ ਸੁਰ ਨਰ ਮੁਨ ਜਨ ਅੰਮ੍ਰਿਤ ਖੋਜਦੇ ਸੋ ਅੰਮ੍ਰਿਤ ਗੁਰ ਤੇ ਪਾਇਆ। ਮਹਾਰਾਜ ਕਹਿੰਦੇ ਡੱਲਿਆ ਕੰਨ ਵਿੱਚ ਫੂਕ ਨਹੀਂ ਮਾਰੀ, ਕੰਨ ਵਿੱਚ ਗੁਰ ਮੰਤਰ ਦਿੱਤਾ ਏ, ਮੂਲ ਮੰਤਰ ਦਿੱਤਾ ਏ, ਔਰ ਜੁਗਤੀ ਤੇ ਇੱਕ ਸਿਧਾਂਤ ਦਿੱਤਾ ਏ, ਤੇ ਅਣਖੜੇ ਜਿੱਤ ਨਾਲ ਜਿਉਣ ਦੇ ਨਾਲ ਤੇ ਮਰਦਾਂ ਵਾਂਗ ਮੈਦਾਨ ਵਿੱਚ ਮਰਨ ਦਾ ਵੱਲ ਦਿੱਤਾ ਏ। ਇਹਨਾਂ ਸੂਰਬੀਰ ਯੋਧਿਆਂ ਨੂੰ ਕਿਵੇਂ ਮੌਤ ਨੂੰ ਮਖੌਲਾ ਕਰਦੇ ਸੀ। ਜਦੋਂ ਡੱਲੇ ਨੇ ਗੱਲ ਸੁਣੀ ਨਾ, ਕਵਾੜ ਖੁੱਲ ਗਏ, ਮਹਾਰਾਜ ਦੇ ਚਰਨਾਂ ਤੇ ਢਹਿ ਪਿਆ, ਕਹਿੰਦਾ ਦਾਤਾ ਇਹੋ ਜਿਹੀ ਕੋਈ ਜੁਗਤੀ ਹੈ? ਸਤਿਗੁਰੂ ਜੀ ਕਹਿੰਦੇ ਹੈ, ਮੇਰੇ ਅਕਾਲ ਪੁਰਖ ਦਾ ਦਿੱਤਾ ਏ ਅੰਮ੍ਰਿਤ, ਫਿਰ ਮਹਾਰਾਜ ਕਿਰਪਾ ਕਰੋ ਐਸੇ ਅੰਮ੍ਰਿਤ ਦੀ ਦਾਤ ਮੈਨੂੰ ਵੀ ਦੇਵੋ, ਜਿਹੜਾ ਜਮਾਂ ਦੇ ਬੰਧਨ ਕੱਟ ਦਿੰਦਾ ਏ, ਜਿਹੜਾ 84 ਦੇ ਚੱਕਰ ਤੋਂ ਅਕਾਲ ਪੁਰਖ ਦੇ ਸੱਚਖੰਡ ਦੇ ਦਰਵਾਜ਼ੇ ਤੱਕ ਲੈ ਜਾਂਦਾ ਏ ਮਨੁੱਖ ਨੂੰ, ਕਿਰਪਾ ਕਰੋ ਮੈਨੂੰ ਮੌਤ ਦਾ ਭੈ ਨਾ ਆਵੇ। ਮਹਾਰਾਜ ਕਹਿੰਦੇ ਡੱਲਿਆ ਤੂੰ ਫਿਰ ਵੀ ਭਾਗਾਂ ਵਾਲਾ ਏ, ਤੂੰ ਗੁਰੂ ਦੇ ਕੋਲੋਂ ਅੰਮ੍ਰਿਤ ਦੀ ਦਾਤ ਮੰਗਣ ਲੱਗਾ ਏ, ਆ ਭਾਈ ਤੈਨੂੰ ਅੰਮ੍ਰਿਤ ਦੀ ਦਾਤ ਦਈਏ। ਮਹਾਰਾਜ ਨੇ ਫਿਰ ਉੱਥੇ ਕੀਤਾ ਸਿੰਘਾਂ ਨੂੰ ਹੁਕਮ, ਅੰਮ੍ਰਿਤ ਦਾ ਬਾਟਾ ਤਿਆਰ ਕਰਕੇ ਤੇ ਚੌਧਰੀ ਡੱਲੇ ਨੂੰ ਛਕਾਇਆ, ਨਾਮ ਰੱਖਿਆ ਡੱਲਾ ਸਿੰਘ। ਜਦੋਂ ਅੰਮ੍ਰਿਤ ਛਕ ਲਿਆ ਤੇ ਗੁਰੂ ਕਲਗੀਧਰ ਦੇ ਕੋਲੋਂ ਗੁਰਮੰਤਰ ਪੁੱਛਣ ਲੱਗਾ ਏ, ਇੱਕ ਦਤਾਰਾ ਸੁਣ ਲਾ ਭਾਗਾਂ ਵਾਲਿਓ, ਮਹਾਰਾਜ ਗੁਰਮੰਤਰ ਦੀ ਟੇਕ ਚੌਧਰੀ ਡੱਲੇ ਨੂੰ ਦੱਸਣ ਲੱਗੇ ਨੇ ਕਿ ਗੁਰਮੰਤਰ ਕੀ ਏ ਤੇ ਸਿੱਖੀ ਸਿਦਕ ਕੀ ਏ, ਕਿਵੇਂ ਫਿਰ ਆਪਣੇ ਆਪ ਨੂੰ ਜਿਉਂਦਿਆਂ ਜੀ ਤਵੀਆਂ ਦੇ ਉੱਤੇ ਸੜਵਾਉਣਾ ਪੈਂਦਾ ਏ, ਤਨ ਆਰੇ ਨਾਲ ਚਿਰਵਾਉਣਾ ਪੈਂਦਾ ਏ, ਸਿੱਖੀ ਖੰਡੇ ਦੀ ਧਾਰ ਨਾਲੋਂ ਬੜੀ ਤਿੱਖੀ ਤੇ ਸਿੱਖੀ ਸਿਦਕ ਨਿਭਾਵਣਾ ਬੜਾ ਹੀ ਔਖਾ। ਆਓ ਮੇਰੇ ਕਲਗੀਧਰ ਪਾਤਸ਼ਾਹ ਚੌਧਰੀ ਡੱਲੇ ਨੂੰ ਸਿੱਖੀ ਸਿਧਾਂਤੀਆਂ ਕੁਝ ਗੱਲਾਂ ਹੇ ਐਉਂ ਸਮਝਾ ਰਹੇ ਨੇ ਬਈ।
ਥੋਰ ਜੀ ਕਹਿਣ ਲੱਗੇ ਸਤ ਥੋਰ ਜੀ ਕਹਿਣ ਲੱਗੇ ਡੱਲਿਆ ਸੁਣ ਲੈ ਚੈਨ ਲਗਾ ਕੇ ਇਹ ਖੇਡ ਪ੍ਰੇਮ ਦੀ ਹੈ ਜਿਸ ਦੀ ਮੁਸ਼ਕਲ ਰੀਤ ਨਿਭਾ ਕੇ
ਕੋਈ ਵਿਰਲਾ ਤੋੜਨ ਵੇ ਕੋਈ ਵਿਰਲਾ ਤੋੜਨ ਵੇ ਉਹ ਕੀਤਾ ਬੋਲ ਪਜਾਉਣਾ ਔਖਾ ਸਿੱਖੀ ਨੂੰ ਪਾਲਣ ਲਈ ਉਹ ਡੱਲਿਆ ਸਦਕ ਨਿਭਾਉਣਾ ਔਖਾ ਸਿੱਖੀ ਨੂੰ ਪਾਲਣ ਲਈ ਉਹ ਡੱਲਿਆ ਸਦਕ ਨਿਭਾਉਣਾ ਔਖਾ
ਸਿੱਖ ਸਿੱਖੀ ਸਿੱਖ ਸਿੱਖੀ ਬਣ ਜਾਣ ਲਈ ਮਨ ਵਿੱਚ ਕਦੇ ਨ ਕਰਦੇ ਲੇਖੇ ਹੱਸ ਉਬਲਣ ਦੇ ਕਾਂਜੇ ਸਿਰਾਂ ਤੇ ਤੀਰ ਪਵਾਉਂਦੇ ਦੇਖੇ
ਤਨ ਮਨ ਤਨ ਪੇਟ ਜੜਾ ਧਰਮੀ ਅਖਵਾਉਣਾ ਔਖਾ ਸਿੱਖੀ ਨੂੰ ਪਾਲਣ ਲਈ ਵਡੱਲਿਆ ਸਦਕ ਨਿਭਾਉਣਾ ਔਖਾ ਸਿੱਖੀ ਨੂੰ ਪਾਲਣ ਲਈ ਡੱਲਿਆ ਸਦਕ ਨਿਭਾਉਣਾ ਔਖਾ
ਤਕ ਮਾਨ ਸਰੋਵਰ ਨੂੰ ਤਕ ਮਾਨ ਸਰੋਵਰ ਨੂੰ ਹੰਸਾਂ ਨੂੰ ਤਰਨ ਲਗੇ ਸਨ ਬੱਗੇ ਵਿੱਚ ਰਾਧੇ ਡੁੱਬ ਮਰ ਗਏ ਵਿੱਚ ਰਾਧੇ ਡੁੱਬ ਮਰ ਗਏ ਨਾ ਉਹ ਪਾਰ ਕਿਨਾਰੇ ਲੱਗੇ
ਹੱਸ ਵਾਂਗ ਪਤੰਗਿਆਂ ਦੇ ਹੱਸ ਵਾਂਗ ਪਤੰਗਿਆਂ ਦੇ ਸਮਾਂ ਤੇ ਤਨ ਸੜਵਾਉਣਾ ਔਖਾ ਸਿੱਖੀ ਨੂੰ ਪਾਲਣ ਲਈ ਡੱਲਿਆ ਸਦਕ ਨਿਭਾਉਣਾ ਔਖਾ ਸਿੱਖੀ ਨੂੰ ਪਾਲਣ ਲਈ ਡੱਲਿਆ ਸਦਕ ਨਿਭਾਉਣਾ ਔਖਾ
ਕਈ ਐਵੇਂ ਬਣ ਪੈਂਦੇ ਕਈ ਐਵੇਂ ਬਣ ਪੈਂਦੇ ਆਸ਼ਕ ਟੇਡੀ ਪਗੜੀ ਧਰ ਕੇ ਅਸਮਾਨੋਂ ਤੋੜਨ ਪੈ ਤਾਰੇ ਮੂੰਹ ਨਾਲ ਗੱਲਾਂ ਕਰਕੇ
ਮਹਿਬੂਬਾ ਨੂੰ ਮਿਲਣ ਲਈ ਤਰੀ ਤੇ ਸਿਸਟਕਾਉਣਾ ਔਖਾ ਸਿੱਖੀ ਨੂੰ ਪਾਲਣ ਲਈ ਡੱਲਿਆ ਸਦਕ ਨਿਭਾਉਣਾ ਔਖਾ ਸਿੱਖੀ ਨੂੰ ਪਾਲਣ ਲਈ ਡੱਲਿਆ ਸਦਕ ਨਿਭਾਉਣਾ ਔਖਾ
ਸਭ ਜੀ ਦੇ ਮੰਦਰਾਂ ਦੀ ਸਭ ਜੀ ਦੇ ਮੰਦਰਾਂ ਦੀ ਪੂਜਾ ਲੋਕ ਫੁੱਲਾਂ ਨਾਲ ਕਰਦੇ ਪਰ ਪ੍ਰੇਮ ਪੁਜਾਰੀ ਜੋ ਬੇਟਾ ਸੀਸ ਆਪਣਾ ਕਰਦੇ
ਲਾਏ ਨਾਲ ਹੱਕ ਨਾਰਾ ਲਾਏ ਨਾਲ ਹੱਕ ਨਾਰਾ ਝੂਟਾ ਸੂਲੀ ਲੈਣਾ ਔਖਾ ਸਿੱਖੀ ਨੂੰ ਪਾਲਣ ਲਈ ਡੱਲਿਆ ਸਦਕ ਨਿਭਾਉਣਾ ਔਖਾ ਸਿੱਖੀ ਨੂੰ ਪਾਲਣ ਲਈ ਡੱਲਿਆ ਸਦਕ ਨਿਭਾਉਣਾ ਔਖਾ
ਫੁੱਲ ਮਹਿਕਾਂ ਉਹ ਵੰਡਦੇ ਫੁੱਲ ਮਹਿਕਾਂ ਉਹ ਵੰਡਦੇ ਜੋਨੇ ਵਿੱਚ ਕੰਢਿਆਂ ਦੇ ਪਲਦੇ ਹਰ ਚਿਮਟੇ ਤੁੰਬੀ ਨੂੰ ਹਰ ਚਿਮਟੇ ਤੁੰਬੀ ਨੂੰ ਪਿੰਡੇ ਖਾਦ ਜਾਕ ਗਈ ਮਲਦੇ
ਸੁੰਦਰਾਂ ਦੇ ਮਹਿਲਾਂ ਚੋਂ ਸੁੰਦਰਾਂ ਦੇ ਮਹਿਲਾਂ ਚੋਂ ਪੂਰਨ ਭਗਤ ਸਦਾਉਣਾ ਔਖਾ ਸਿੱਖੀ ਨੂੰ ਪਾਲਣ ਲਈ ਡੱਲਿਆ ਸਦਕ ਨਿਭਾਉਣਾ ਔਖਾ ਸਿੱਖੀ ਨੂੰ ਪਾਲਣ ਲਈ ਡੱਲਿਆ ਸਦਕ ਨਿਭਾਉਣਾ ਔਖਾ
ਸਿੱਖ ਵਾਸੀ ਧਰਤੀ ਦਾ ਸਿੱਖ ਵਾਸੀ ਧਰਤੀ ਦਾ ਨਾ ਇਹ ਜਾਗ ਸਵਰਗ ਦੀ ਰੱਖੇ ਰਸ ਛੱਡ ਕੇ ਦੁਨੀਆਂ ਦੇ ਇਹ ਤਾਂ ਸੇਲੇ ਅਲੂਣੀ ਚੱਕੇ
ਸਰ ਨਹੀਂ ਕਰਦੇ ਹੋਏ ਪਰ ਪਰ ਜਗਾਉਣਾ ਔਖਾ ਸਿੱਖੀ ਨੂੰ ਪਾਲਣ ਲਈ ਡੱਲਿਆ ਸਦਕ ਨਿਭਾਉਣਾ ਔਖਾ ਸਿੱਖੀ ਨੂੰ ਪਾਲਣ ਲਈ ਡੱਲਿਆ ਸਦਕ ਨਿਭਾਉਣਾ ਔਖਾ
ਸਿੱਖੀ ਦੀ ਮੰਜ਼ਲ ਤੇ ਸਿੱਖੀ ਦੀ ਮੰਜ਼ਲ ਤੇ ਤੁਰਨਾ ਧਾਰ ਖੰਡੇ ਦੀ ਪੈਂਦਾ ਨਹੀਂ ਮੌਤੋਂ ਡਰਦਾ ਜੋ ਜਗ ਵਿੱਚ